ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਘਰ ਮਹਿ ਸੁਖ ਬਾਹਰ ਫੁਨ ਸੁਖ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨਾ ਲਾਗੈ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਜੀ ਦਾਨ ਦੇ ਦਾਤੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾ ਕਮਲਾਂ ਵਿਖੇ ਸਿੱਖੀ ਦੇ ਕੇਂਦਰ ਕੁੱਲ ਜਹਾਨ ਦੇ ਅਧਿਆਤਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪ ਜਿੰਨੀਆਂ ਵੀ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨੂੰ ਜਿੱਤੇ ਆਪਾਂ ਕੀਰਤਨ ਰੂਪ ਦੇ ਵਿੱਚ ਸ਼੍ਰਵਣ ਕੀਤਾ ਉੱਥੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਸਾਨੂੰ ਗਰੀਬਾਂ ਨੂੰ ਜੀਵਨ ਦਾ ਮਾਰਗ ਵਿਖਾਉਣ ਵਾਸਤੇ ਸਾਡਾ ਰਾਹ ਰੁਸ਼ਨਾਉਣ ਵਾਸਤੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਇਸ ਪਾਵਨ ਅੰਮ੍ਰਿਤ ਬਚਨ ਨੂੰ ਆਪਾਂ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ ਅਤੇ ਅੱਜ ਦੇ ਇਸ ਪਾਵਨ ਸ੍ਰੀ ਮੁਖਵਾਕ ਦੇ ਵਿੱਚ ਮਹਾਰਾਜ ਨੇ ਸਾਡੀਆਂ ਕਈ ਤਰ੍ਹਾਂ ਦੀਆਂ ਦੁਬਿਧਾ ਦਾ ਨਾਸ ਕੀਤਾ ਹੈ, ਸਾਨੂੰ ਕਈ ਪ੍ਰਕਾਰ ਦੇ ਭੁਲੇਖਿਆਂ ਦੇ ਵਿੱਚੋਂ ਕੱਢਿਆ ਅਤੇ ਬਹੁਤ ਆਸਾਨ ਜਿਹਾ ਸਿੱਧਾ ਜਿਹਾ ਮਾਰਗ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਕਿ ਗੁਰਮਤਿ ਗਾਡੀ ਰਾਹ ਚਲਾਇਆ, ਉਹ ਜਿਹੜਾ ਸਿੱਧਾ ਜਿਹਾ ਮਾਰਗ ਹੈ, ਆਸਾਨ ਜਿਹਾ ਮਾਰਗ ਹੈ, ਉਹ ਸਤਿਗੁਰੂ ਜੀ ਨੇ ਸਾਨੂੰ ਵਿਖਾਇਆ ਹੈ। ਇੱਕ ਆਮ ਦੁਬਿਧਾ ਸਾਡੇ ਵਿੱਚ ਹੈ, ਇੱਕ ਸਵਾਲ ਆਪਾਂ ਇੱਕ ਦੂਜੇ ਦੇ ਤਾਈਂ ਕਰਦੇ ਰਹਿੰਦੇ ਹਾਂ ਵੀ ਗੁਰੂ ਦੇ ਕੋਲੋਂ ਕੀ ਮੰਗਣਾ ਚਾਹੀਦਾ, ਕੀ ਗੁਰੂ ਦੇ ਕੋਲੋਂ ਮੰਗਣਾ ਜਾਇਜ਼ ਹੈ, ਕੀ ਦੁਨਿਆਵੀ ਮੰਗਾਂ ਦੀਆਂ ਅਰਦਾਸਾਂ ਕਰਨੀਆਂ ਚਾਹੀਦੀਆਂ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਕੁਝ ਬਚਨ ਐਸੇ ਨੇ ਜੇ ਆਪਾਂ ਗੌਰ ਨਾਲ ਨਾ ਵਿਚਾਰਾਂਗੇ तो सानू लगेगा कि यह शायद आपा विरोधी ने, क्योंकि बेअंत थावां ते गुरबाणी दे विच ऐसे बचन जदों आउंदे ने ना, ये विण तो दो होर जे मंगणा सिर दुखां कै दुख देह नाम संतोखिया उतरै मन की भुख। बार बार सतगुरु सानू ये दसणगे कि भाईए जिहड़ियां दुनियावी वस्तुआं ने ना, संसार दीआं वस्तुआं ने, संसार दीआं मंगां ने, इन्हां दे मंगण दा कोई लाभ नहीं। तू केवल नाम दी दात ही मंग, होर कुछ ना मंग। ते उते साथ संगत जी फिर सानू कई बार इउं लगता है कि आ दुनियावी दातां, पर जदों आपां गुरबाणी दा पाठ करांगे ना, विशेष करके जदों सहज पाठ आपां करदे आ, मुकम्मल दर्शन सतगुरां दी बाणी दे करिए, तां उते सानू दूजा पक्ष भी लभेगा। हुणे आपां आनंद साहिब जी दे विच भी सुणिया, साचे साहेबा क्या नाही घर तेरा, घर तां तेरा सब किछ है, जिस देहे सो पावे। साध संगत जी एक बचन धन श्री गुरु अर्जन देव महाराज सच्चे पातशाह जी का, ये आपां बड़े प्रेम दे नाल पढ़ते सुनते हाँ। धन धन बाबा दीप सिंह साहब जी दे पावन पवित्र अस्थान गुरद्वारा शहीद गंज साहिब, दास ने अक्सर ये अर्ज कीती, अर्ज ये बेनती बार बार कीती, ते मैं इते आप जी दे चरणां दे विच ये बेनती दोहरा दिया कि साध संगत जी, गुरु ने सानू मंगण तो मना नहीं कीता, गुरु ने सानू मंगण ते रोक नहीं लाई, क्योंकि गुरबाणी दे विच ये स्पष्ट रूप दे विच आया है भी तू मंगना है, किवें मंगना है, ते गुरु कहा सिखा की मंगना है। धन श्री गुरु अर्जन देव महाराज जी का बचन है, साजनो तू मीत मेरा, गृह तेरा सब के, हे वाहिगुरु तू मेरा सज्जन है, मेरा मित्र है, ते तेरे घर दे विच सारा कुछ ही है, ते की मंगया है। आखन लगे मान मांगो, मान सन्मान इज्जत, तान मांगो ते बल भी होवे, शक्ति भी होवे, समाज दे विच जिउणा है, बलहीन हो के नहीं रहना, नितााणा हो के नहीं रहना, निमाणा हो के नहीं रहना। गुरु कलगीधर जी ने कृपा भी साढ़े दे कीती है ना, जिन की बरन जात कुल माही, सरदारी ना पई कदाही, इन्हीं को सरदार बनाऊं, तब है गोबिंद सिंह नाम कहाऊं। हजूर ने सानू ये राह दस्या, मान मांगाओ, तान मांगाओ, धन लक्ष्मी सुत देह, ते देह जिहड़ा शब्द है ना, ये क्रियावाची नहीं है, इहदा मतलब ये नहीं है भी ये दिओ, इहदा अर्थ है इते कि देह शरीर ये नाव है। महाराज मैनू तन की अरोगता भी दिओ, मैनू पुत्र की दात भी दिओ, धी की दात भी दिओ, धन पैसा भी मैनू चाहिए है जिउण लई, माण सन्मान भी चाहिए है, सारा कुछ ही मंगना है। पर चेता रखिए, मंगण दे दौरान जिहड़ी जरूरी शर्त है ना, वह आपां रोज दो टाइम बचन पढ़ते हाँ, सवेरे भी चौपाई साहब जी दे विच, ते शामां नूं रह रास साहब जी दे विच भी। वह बचन गुरु कलगीधर जी का है, तुमह छाड़ कोई अवर ना त्याऊं, जो बर चहो सो तुम ते पाऊं। ये सावधानी रखनी है, मंगना केवल अपने प्यो कोलों है, मंगना उस दाते कोलों है जिहड़ा सारे संसार नूं दातां देण वाला है, जिहड़ा एडा वड्डा दाता है कि देंदा दे लैंदे थक पाहे, जुगा जुगंतर खाही खाहे, उहदे कोलों मंगणा है। कल दे दिहाड़े लंघ के गया है, पावन दिहाड़ा भगत धन्ना जी दा, उहनां दा आगमन दिहाड़ा, जन्म दिहाड़ा, ते उन्हां दा बड़ा प्यारा बचन है, मंगण दे प्रथाए, मंगण दी जाच सिखाई है बाबा जी ने सानू। बचन आपां पढ़दे हां, गोपाल तेरा आरता, आरता दा अर्थ है मंगता, आतुर आरत इहदा अर्थ है मंगता, दाता मैं तेरे दर दा मंगता हां, गोपाल तेरा आरता, जो जन तुमरी भगत करन ते तिनके काज सवारता। आख्या मैनू भरोसा है जेड़े तेरी भगती करदे ने, तू उन्हां दा भरोसा टुटन नहीं दिंदा, उन्हां दा विश्वास तू कदे डोलन नहीं दिंदा, पातशाह तेरा ए बिरध है, तू अपने प्यारियां नूं हर वेले अपने कंठ लाउना है, ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਦਾ, ਲਾੜ ਲੜਾਉਣਾ ਹੈ। ਅਤੇ ਮੰਗਿਆ ਕੀ ਹੈ? ਵੇਖੋ, ਮੰਗਣ ਦਾ ਇੱਕ ਤਰੀਕਾ ਸਾਨੂੰ ਦੱਸਿਆ ਹੈ ਨਾ ਸਾਧ ਸੰਗਤ ਜੀ, ਲੋੜਾਂ ਪੂਰੀਆਂ ਹੋ ਜਾਂਦੀਆਂ ਨੇ, ਤ੍ਰਿਸ਼ਨਾ ਕਦੇ ਵੀ ਪੂਰੀ ਨਹੀਂ ਹੁੰਦੀ। ਲੋੜਾਂ ਪੂਰੀਆਂ ਹੋ ਸਕਦੀਆਂ ਨੇ, ਤ੍ਰਿਸ਼ਨਾ ਨਹੀਂ ਕਦੇ ਵੀ ਪੂਰੀ ਹੋ ਸਕਦੀ। ਅਤੇ ਭਗਤ ਧੰਨਾ ਜੀ ਨੇ ਕਿਰਪਾ ਕਰਕੇ ਉੱਤੇ ਬਚਨ ਜਿਹੜੇ ਫਰਮਾਏ ਨੇ, ਸਾਨੂੰ ਉਪਦੇਸ਼ ਦਿੰਦੇ ਹੋਏ ਆਪ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਕਹਿੰਦੇ ਨੇ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਹੁਣ ਲੋੜ ਦੀਆਂ ਸਾਰੀਆਂ ਵਸਤੂਆਂ ਹੀ ਗਣਾ ਦਿੱਤੀਆਂ। ਕਹਿਣ ਲੱਗੇ, ਮੇਰੇ ਘਰ ਦੀ ਰਸੋਈ ਚੱਲਦੀ ਰਹੇ, ਮੇਰੇ ਘਰ ਦੇ ਵਿੱਚ ਆਟਾ ਹੋਵੇ, ਦਾਲ ਹੋਵੇ, ਘਿਓ ਹੋਵੇ, ਪਾਤਸ਼ਾਹ ਰੋਟੀ ਮੈਨੂੰ ਚੰਗੀ ਦਿਓ, ਰਿਜ਼ਕ ਮੈਨੂੰ ਚੰਗਾ ਦਿਓ। ਅਤੇ ਨਾਲ ਕਹਿੰਦੇ ਨੇ ਗਊ ਭੈਂਸ ਵੀ ਲਵੇਰੀ ਹੋਵੇ, ਅਤੇ ਨਾਲ ਕਹਿ ਦਿੰਦੇ ਨੇ ਆਉਣ ਜਾਣ ਵਾਸਤੇ ਮੈਨੂੰ ਘੋੜੀ ਵੀ ਚਾਹੀਦੀ, ਸਾਧਨ ਵੀ ਚਾਹੀਦਾ। ਅੱਜ ਦੇ ਜ਼ਮਾਨੇ ਦੇ ਨਾਲ ਆਪਾਂ ਕਹਿ ਲਾਂਗੇ ਕੋਈ ਮੋਟਰਸਾਈਕਲ, ਕੋਈ ਕਾਰ। ਹਾਂ, ਜੇ ਆਪਾਂ ਗੁਰੂ ਦੇ ਦਰ ਤੋਂ ਮੰਗੀਏ, ਪਾਤਸ਼ਾਹ ਸਾਨੂੰ ਆਉਣ ਜਾਣ ਯੋਗਾ ਕੋਈ ਵਾਹਨ ਦਿਓ, ਅਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਪਰ ਖਾਲਸਾ ਜੀ, 2-4-5 ਲੱਖ ਦੀ ਕਾਰ ਵੀ ਕਾਰ ਹੁੰਦੀ ਹੈ, ਅਤੇ 2-4-5 ਕਰੋੜ ਵਾਲੀ ਵੀ ਕਾਰ ਹੀ ਹੁੰਦੀ ਹੈ। ਇੱਕ ਲੋੜ ਪੂਰੀ ਕਰ ਸਕਦੀ ਹੈ, ਇੱਕ ਮਨ ਦੇ ਅੰਦਰ ਦੀ ਤ੍ਰਿਸ਼ਨਾ ਹੈ, ਮਨ ਦੇ ਅੰਦਰ ਦੀ ਬਸ ਉਹ ਤਮਾ ਹੈ, ਉਹ ਕਦੇ ਨਹੀਂ ਜੇ ਪੂਰੀ ਹੁੰਦੀ। ਇਸ ਲਈ ਗੁਰੂ ਨੇ ਸਾਨੂੰ ਸਿਖਾਇਆ ਹੈ, ਮੰਗਣ ਦਾ ਹੱਕ ਹੈ ਅਤੇ ਮੰਗਣਾ ਵੀ ਹੈ। ਹਾਂ, ਇੱਕ ਅਵਸਥਾ ਹੁੰਦੀ ਹੈ, ਜਿਵੇਂ ਜਿਵੇਂ ਮਨ ਦੀ ਅਵਸਥਾ ਉੱਚੀ ਹੁੰਦੀ ਜਾਵੇਗੀ, ਪਹਿਲਾਂ ਤਾਂ ਮੰਗ ਬਦਲਦੀ ਜਾਵੇਗੀ। ਫਿਰ ਮੈਂ ਦੁਹਰਾ ਦਿਆਂ, ਜਿਵੇਂ ਜਿਵੇਂ ਮਨ ਦੀ ਅਵਸਥਾ ਉੱਚੀ ਹੁੰਦੀ ਜਾਵੇਗੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਕੀ ਹੋਵੇਗਾ ਕਿ ਮੰਗਾਂ ਦੇ ਵਿੱਚ ਤਬਦੀਲੀ ਆ ਜਾਏਗੀ, ਮੰਗਾਂ ਬਦਲਣ ਲੱਗ ਪੈਣਗੀਆਂ, ਅਤੇ ਫਿਰ ਹੌਲੀ ਹੌਲੀ ਉਹ ਮੰਗ ਕੇਵਲ ਦਰਸ਼ਨਾਂ ਦੀ ਪਿਆਸ, ਉਹ ਮੰਗ ਕੇਵਲ ਨਾਮ ਦੀ ਯਾਚਨਾ, ਅਤੇ ਫਿਰ ਇੱਕ ਸਮਾਂ ਆਵੇਗਾ ਜਦੋਂ ਸਤਿਗੁਰੂ ਜੀ ਇਹ ਅਵਸਥਾ ਵੀ ਬਖਸ਼ਿਸ਼ ਕਰ ਦੇਣਗੇ, ਸਭੇ ਇੱਛਾ ਪੂਰੀਆਂ ਜਾਂ ਪਾਇਆ ਹਰ ਅਗਮ ਅਪਾਰਾ। ਇਹ ਦਾਸ ਉਦਾਹਰਣ ਦਿੰਦਾ ਹੁੰਦਾ ਕਿ ਸਾਧ ਸੰਗਤ ਜੀ, ਜਿਵੇਂ ਸਕੂਲ ਹੈ, ਛੋਟਾ ਜਿਹਾ ਬੱਚਾ ਉਹ ਆਪਾਂ ਪਹਿਲੇ ਸਾਲ ਸਕੂਲ ਵਿੱਚ ਪਾਈਏ, ਅਤੇ ਅੱਜ ਕੱਲ੍ਹ ਚਲੋ ਪੰਜਾਬੀ 'ਚ ਆਪਾਂ ਵੈਸੇ ਸ਼ਬਦ ਵਰਤਦੇ ਸਾਂ ਬਾਲਵਾੜੀ, ਅਤੇ ਅੱਜ ਕੱਲ੍ਹ ਜਿਹੜੇ ਆ ਅੰਗਰੇਜ਼ੀ ਸਕੂਲਾਂ ਦੇ ਵਿੱਚ ਕਿਹਾ ਜਾਂਦਾ ਪਲੇ ਪੈਨ। ਹੁਣ ਉਹ ਤਾਂ ਆਪ ਸਿਆਣੇ ਜਾਣਦੇ ਹੋ, ਗ੍ਰਿਸਤੀਆਂ ਆਪਾਂ ਸਾਰੇ, ਬੱਚੇ ਨੂੰ ਪੜ੍ਹਾਇਆ ਤਾਂ ਨਹੀਂ ਨਾ ਜਾਂਦਾ, ਉਹ ਤਾਂ ਖਿਡਾਉਣੇ ਨੇ, ਬੱਚਾ ਖੇਡੇ ਲੱਗਾ ਰਹਿੰਦਾ, ਉਹ 'ਤੇ ਸਕਰੀਨਾਂ ਲੱਗੀਆਂ ਨੇ, ਬੱਚਾ ਉਹ 'ਤੇ ਟੀ ਵੀ ਵੇਖਦਾ ਹੈ, ਜੇ ਉਹਨੂੰ ਨੀਂਦ ਆਵੇ ਤਾਂ ਉਹਨੂੰ ਸੌਣ ਵਾਸਤੇ ਵੀ ਗੱਦੇ ਲਾਏ ਨੇ, ਪ੍ਰਬੰਧ ਕੀਤੇ ਨੇ। ਅਤੇ ਐਸੇ ਵੀ ਮੈਂ ਬੱਚੇ ਵੇਖੇ ਕਿ ਐਤਵਾਰ ਦਾ ਦਿਨ, ਅਤੇ ਬੱਚਾ ਸੁੱਤਾ ਉੱਠ ਕੇ ਆਪਣੇ ਮਾਂ ਬਾਪ ਨੂੰ ਪੁੱਛਦਾ ਹੈ ਵੀ ਮੈਨੂੰ ਸਕੂਲ ਲੈ ਕੇ ਜਾਓ, ਉਹ ਕਹਿੰਦੇ ਨਹੀਂ ਅੱਜ ਛੁੱਟੀ ਹੈ, ਅਤੇ ਬੱਚਾ ਰੋ ਰਿਹਾ ਕਿ ਨਹੀਂ ਮੈਂ ਤਾਂ ਸਕੂਲ ਜਾਣਾ ਹੀ ਜਾਣਾ ਹੈ। ਕਿਉਂ ਰੋ ਰਿਹਾ? ਪੜ੍ਹਾਈ ਵਾਸਤੇ ਨਹੀਂ, ਉਹਨੂੰ ਉੱਥੇ ਖਿਡਾਉਣੇ ਮਿਲਦੇ ਨੇ, ਉਹ 'ਤੇ ਜਾ ਕੇ ਖੇਡਦਾ, ਉਹਦਾ ਉੱਤੇ ਜੀ ਲੱਗਦਾ, ਇਸ ਲਈ ਬੱਚਾ ਸਕੂਲ ਜਾਂਦਾ। ਅਤੇ ਜੇ ਆਪਾਂ ਪੁੱਛੀਏ ਟੀਚਰ ਨੂੰ ਕਿ ਇਹ ਜਿਹੜਾ ਬੱਚਾ ਸਕੂਲ ਆਉਂਦਾ ਇਹਨੂੰ ਪੜ੍ਹਾਉਂਦੇ ਕੁਝ ਨਹੀਂ, ਉਹ ਕਹਿੰਦੇ ਜੀ ਅਜੇ ਇਹਨੂੰ ਬਹਿਣਾ ਖਲੋਣਾ ਹੀ ਸਿਖਾਉਂਦੇ ਪਏ ਹਾਂ, ਇਹ ਸਕੂਲ ਆਉਣ ਗਿੱਝ ਜਾਵੇ, ਇਹਨੂੰ ਬਹਿਣਾ ਖਲੋਣਾ ਆ ਜਾਵੇ, ਫਿਰ ਅਗਲੇ ਸਾਲ ਤੋਂ ਪੜ੍ਹਾਈ ਸ਼ੁਰੂ ਕਰਾਵਾਂਗੇ। ਫਿਰ ਅਗਲਾ ਸਾਲ ਹੋ ਜਾਂਦਾ, ਉਹੀ ਬੱਚਾ ਜਦੋਂ ਅਗਲੀ ਜਮਾਤ ਵਿੱਚ ਬਿਠਾਇਆ ਜਾਂਦਾ, ਉਹ 'ਤੇ ਖਿਡਾਉਣਾ ਕੋਈ ਨਹੀਂ ਨਜ਼ਰ ਆਉਂਦਾ ਉਹਨੂੰ, ਹੁਣ ਉਹ 'ਤੇ ਉਹਨੂੰ ਕੋਈ ਗੱਦਾ ਨਹੀਂ ਨਜ਼ਰ ਆਉਂਦਾ ਵੀ ਜਿੱਥੇ ਸੌਂ ਜਾਂ, ਹੁਣ ਉਹ 'ਤੇ ਕੋਈ ਸਕਰੀਨ ਨਹੀਂ ਨਜ਼ਰ ਆਉਂਦੀ ਜਿੱਥੇ ਮੈਂ ਕਾਰਟੂਨ ਵੇਖਾਂ, ਹੁਣ ਸਾਹਮਣੇ ਕਿਤਾਬਾਂ ਨੇ ਅਤੇ ਟੀਚਰ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹੀ ਬੱਚਾ ਹੁਣ ਰੋਂਦਾ ਅਤੇ ਕਹਿੰਦਾ ਮੈਂ ਸਕੂਲ ਨਹੀਂ ਜਾਣਾ, ਜੇ ਘੱਲਣਾ ਹੈ ਤਾਂ ਮੈਨੂੰ ਉਸੇ ਜਮਾਤ ਵਿੱਚ ਹੀ ਘੱਲੋ ਜਿੱਥੇ ਮੈਂ ਪਿਛਲੇ ਸਾਲ ਪੜ੍ਹਦਾ ਸਾਂ, ਮੇਰਾ ਉੱਥੇ ਜੀ ਲੱਗਦਾ। ਪਰ ਆਪਾਂ ਬੱਚੇ ਦੀ ਜਿੱਦ ਨਹੀਂ ਮੰਨਦੇ ਨਾ, ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਚਲੋ ਜੇ ਨਿਆਣਾ ਕਹਿੰਦਾ ਹੈ ਤਾਂ ਕੋਈ ਗੱਲ ਨਹੀਂ, ਇੱਕ ਸਾਲ ਹੋਰ ਲਵਾ ਦਿਓ ਪਲੇ ਪੈਨ 'ਚ, ਨਹੀਂ। ਆਪਾਂ ਕਹਿੰਦੇ ਬੇਟਾ ਹੁਣ ਤਰੱਕੀ ਹੋ ਗਈ, ਹੁਣ ਤੂੰ ਅੱਗੇ ਵਧਿਆ, ਹੁਣ ਪਿੱਛੇ ਨਹੀਂ ਜਾਣਾ। ਸਾਧ ਸੰਗਤ ਜੀ, ਇੱਕ ਦਿਨ ਆਉਂਦਾ ਹੈ, ਉਹੀ ਬੱਚਾ ਜਿਹਨੂੰ ਊੜਾ ਊਠ ਕਹਿਣ ਵਾਸਤੇ 6 ਮਹੀਨੇ ਲੱਗ ਗਏ ਸੀ, ਹੁਣ ਉਹ PhD ਕਰਕੇ ਵੱਡਾ ਵਿਦਵਾਨ ਬਣ ਕੇ ਹਜ਼ਾਰਾਂ ਲੱਖਾਂ ਲੋਕਾਂ ਦੇ ਸਾਹਮਣੇ ਵੱਡੇ ਵੱਡੇ ਲੈਕਚਰ ਦਿੰਦਾ, ਵੱਡੀਆਂ ਵੱਡੀਆਂ ਖੋਜਾਂ ਕਰਦਾ, ਇੰਜੀਨੀਅਰ ਡਾਕਟਰ ਪਤਾ ਨਹੀਂ ਕੀ ਕੀ ਬਣਦਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਜਿਹੜੀ ਸਾਧ ਸੰਗਤ ਹੈ ਨਾ, ਇਹ ਵੀ ਗੁਰੂ ਦਾ ਸਕੂਲ ਹੈ। ਜਿਹੜੇ ਮਾਲਕ ਦੇ ਦਰ 'ਤੇ ਜੁੜੇ ਹਾਂ, ਧੰਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ। ਆਪ ਜੀ ਦਾ ਪਿਆਰਾ ਬਚਨ ਹੈ, ਸਤ ਸੰਗਤ ਸਤ ਗੁਰ ਚਟਸਾਲ ਹੈ। ਆਹ ਵੀ ਬਚਨ ਬੜਾ ਧਿਆਨ ਦੇਣ ਵਾਲਾ ਜੇ। ਚਟਸਾਲ ਪੰਜਾਬੀ ਦਾ ਸ਼ਬਦ ਹੈ, ਸਾਨੂੰ ਇਹਦੀ ਸੋਝੀ ਬਹੁਤਿਆਂ ਨੂੰ ਨਹੀਂ ਲੱਗਦੀ, ਜਿਹੜੇ ਬਾਣੀ ਨਾਲ ਜੁੜੇ ਹੋਏ ਉਹਨਾਂ ਨੂੰ ਲੱਗੇਗੀ। ਅਤੇ ਸਾਧ ਸੰਗਤ ਜੀ, ਇਹਦਾ ਅਰਥ ਸਮਝਾਉਣ ਵਾਸਤੇ ਅੰਗਰੇਜ਼ੀ ਬੋਲਣੀ ਪਵੇਗੀ। ਹੁਣ ਦਾਸ ਜਦੋਂ ਸ਼ਬਦ ਵਰਤੇਗਾ ਕਿ ਚਟਸਾਲ, ਤੇ ਆਪਾਂ ਨੂੰ ਉਹਦੀ ਪੂਰੀ ਤਰ੍ਹਾਂ ਸਮਝ ਨਹੀਂ ਲੱਗਣੀ, ਫਿਰ ਉਹਨੂੰ ਸਮਝਾਉਣ ਲਈ ਕਹਿਣਾ ਪਵੇਗਾ ਸਕੂਲ। ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ, ਸਕੂਲ ਸ਼ਬਦ ਹੈ ਅੰਗਰੇਜ਼ੀ ਦਾ, ਚਟਸਾਲ ਸ਼ਬਦ ਜਿਹੜਾ ਹੈ ਉਹ ਹੈ ਪੰਜਾਬੀ ਦਾ। ਪੰਜਾਬੀ ਸਮਝਣ ਲਈ ਅੰਗਰੇਜ਼ੀ ਬੋਲਣੀ ਪੈ ਰਹੀ ਹੈ। ਗੁਰਬਾਣੀ ਦੇ ਵਿੱਚ ਪੰਜਾਬੀ ਦਾ ਸ਼ਬਦ ਭੰਡਾਰ ਹੈ। ਆਪਾਂ ਆਪਣੀ ਮਾਤ ਬੋਲੀ ਨਾਲੋਂ ਟੁੱਟ ਗਏ ਹਾਂ, ਗੁਰੂ ਨਾਲੋਂ ਟੁੱਟ ਕੇ। ਇੱਕ ਆਪਾਂ ਆਮ ਸਧਾਰਨ ਘਰਾਂ ਦੇ ਵਿੱਚ ਨਾ ਸ਼ਬਦ ਵਰਤਦੇ ਹਾਂ ਤੁੱਥ ਪਿੱਕ, ਅਤੇ ਕਿਸੇ ਨੂੰ ਪੁੱਛ ਲਈਏ ਵੀ ਜਿਹੜਾ ਤੁੱਥ ਪਿੱਕ ਹੈ ਇਹਨੂੰ ਪੰਜਾਬੀ ਵਿੱਚ ਕੀ ਕਹਾਂਗੇ, ਅਤੇ ਬਹੁਤਾ ਕਰਕੇ ਕਹਿ ਦੇਣਾ ਸਾਰਿਆਂ ਨੇ ਜੀ ਦੰਦਾਂ 'ਚ ਮਾਰਨ ਵਾਲਾ ਤੀਲਾ। ਨਹੀਂ ਭਾਈ, ਇਹ ਤਾਂ ਉਹਦੀ ਡੈਫੀਨੇਸ਼ਨ ਹੋ ਗਈ ਨਾ, ਨਾਮ ਥੋੜ੍ਹੀ ਹੈ, ਇਹ ਤਾਂ ਉਹਦੀ ਪਰਿਭਾਸ਼ਾ ਹੋ ਗਈ, ਉਹਦਾ ਕੰਮ ਦੱਸਿਆ, ਫਿਰ ਨਾਮ ਕੀ ਹੈ ਜੀ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਰਪਾ ਕਰਕੇ ਇਹ ਬਚਨ ਆਖਿਆ ਹੈ, ਆਪੇ ਜਲ ਆਪੇ ਦੇ ਸ਼ਿੰਗਾ। ਅਤੇ ਉੱਤੇ ਸ਼ਿੰਗਾ ਦਾ ਅਰਥ ਕੀ ਹੈ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਤੁੱਥ ਪਿੱਕ। ਸੰਗਤ ਜੀ, ਕਿੱਡੇ ਅਵੇਸਲੇ ਆ ਨਾ ਆਪਾਂ, ਅੰਗਰੇਜ਼ੀ ਵਾਲੇ ਸ਼ਬਦ ਸਾਡੇ ਮੂੰਹ ਚੜ੍ਹ ਗਏ ਅਤੇ ਪੰਜਾਬੀ ਵਾਲੇ ਸ਼ਬਦ ਅਸੀਂ ਭੁਲਾ ਦਿੱਤੇ। ਇਸ ਲਈ ਖਾਲਸਾ ਜੀ, ਵੱਧ ਤੋਂ ਵੱਧ ਸਹਿਜ ਪਾਠ ਨਾਲ ਜੁੜੀਏ। ਜਦੋਂ ਆਪਾਂ ਗੁਰਬਾਣੀ ਦਾ ਸਹਿਜ ਪਾਠ ਕਰਾਂਗੇ ਨਾ, ਸਾਨੂੰ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਆਪਣੀ ਜਿਹੜੀ ਮਿੱਠੀ ਭਾਸ਼ਾ ਹੈ, ਪੰਜਾਬੀ ਮਾਂ ਬੋਲੀ ਹੈ ਜਿਹੜੀ, ਉਹਦੀ ਵੀ ਸਾਧ ਸੰਗਤ ਜੀ ਸੋਝੀ ਆਵੇਗੀ। ਦਾਸ ਅਰਜ ਇਹ ਕਰ ਰਿਹਾ ਸੀ ਕਿ ਇਹ ਜਿਹੜੀ ਸਤ ਸੰਗਤ ਹੈ ਇਹ ਗੁਰੂ ਦਾ ਸਕੂਲ ਹੈ, ਅਤੇ ਚੇਤਾ ਰੱਖੋ ਇੱਥੇ ਪਲੇ ਪੈਨ ਵਾਲਾ ਨਰਸਰੀ ਵਾਲਾ ਵੀ ਆਵੇਗਾ ਅਤੇ ਇੱਥੇ PhD ਵਾਲਾ ਵੀ ਆਵੇਗਾ। ਜਿਹੜਾ ਨਰਸਰੀ ਵਾਲਾ ਹੈ ਉਹਦੀਆਂ ਮੰਗਾਂ ਕੀ ਨੇ, ਵੀ ਜਿਵੇਂ ਛੋਟਾ ਬੱਚਾ ਖਿਡੌਣਿਆਂ ਨਾਲ ਹੀ ਖੇਡਦਾ ਨਾ। ਆਪਾਂ ਮਾਲਕ ਦੇ ਘਰ ਆਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਪਾਂ ਹੱਥ ਜੋੜਦੇ ਹਾਂ, ਅਰਦਾਸ ਕਰਦੇ ਹਾਂ ਅਤੇ ਕਹਿੰਦੇ ਹਾਂ ਪਾਤਸ਼ਾਹ ਕਿਰਪਾ ਕਰੋ, ਮੇਰਾ ਕਾਰੋਬਾਰ ਚੰਗਾ ਚੱਲ ਪੈ, ਮੇਰੀ ਦੇਹੀ ਨੂੰ ਤੰਦਰੁਸਤੀ ਦੇ ਦਿਓ, ਮੇਰੇ ਪਰਿਵਾਰ ਦੇ ਵਿੱਚ ਏਕਤਾ ਇਤਬਾਕ ਆ ਜਾਏ, ਮਹਾਰਾਜ ਕਾਰ ਦੇ ਦਿਓ, ਕੋਠੀ ਦੇ ਦਿਓ, ਜ਼ਮੀਨ ਜਾਇਦਾਦ ਦੇ ਦਿਓ। ਅਤੇ ਅੱਜ ਕੱਲ੍ਹ ਜਿਹੜਾ ਟਰੈਂਡ ਚੱਲਦਾ ਪਿਆ ਹੈ ਕਿ ਬਾਬਾ ਜੀ ਸਾਡੇ ਕਾਕੇ ਦਾ ਬਾਹਰ ਦਾ ਵੀਜ਼ਾ ਲੱਗ ਜਾਏ, ਇਹੀ ਕੁਝ ਹੀ ਮੰਗਦੇ ਆ ਨਾ। ਇਹ ਮੰਗਾਂ ਇੱਦਾਂ ਸਮਝ ਲਓ ਕਿ ਨਰਸਰੀ ਦੇ ਬੱਚੇ ਦੀਆਂ ਮੰਗਾਂ, ਪਲੇ ਪੈਨ ਦੇ ਬੱਚੇ ਦੀਆਂ ਮੰਗਾਂ ਨੇ। ਪਰ ਅਫਸੋਸ ਇਹ ਹੈ ਕਿ ਜ਼ਿਆਦਾਤਰ ਆਪਾਂ ਸਾਰੀ ਸਾਰੀ ਉਮਰ ਪਲੇ ਪੈਨ ਵਿੱਚ ਹੀ ਕੱਢ ਜਾਂਦੇ ਹਾਂ, ਗੁਰੂ ਦੇ ਕੋਲੋਂ ਖਿਡੌਣੇ ਹੀ ਮੰਗਦੇ ਰਹਿੰਦੇ ਹਾਂ, ਖਿਡੌਣੇ ਹੀ ਮੰਗਦੇ ਰਹਿੰਦੇ ਹਾਂ, ਅਤੇ ਗੁਰੂ ਦੇ ਪਿਆਰ ਤੋਂ ਅਸੀਂ ਵਿਰਵੇ ਰਹਿ ਜਾਂਦੇ ਹਾਂ, ਵਾਂਝੇ ਰਹਿ ਜਾਂਦੇ ਹਾਂ। ਹਾਂ, ਗੁਰੂ ਕਿਰਪਾ ਕਰ ਦੇਵੇ, ਬਾਹੂ ਪਕੜ ਕੇ ਸਾਨੂੰ ਉੱਚੀਆਂ ਕਰ ਦੇਵੇ, ਅਤੇ ਕਿਤੇ ਅਸੀਂ ਪੱਕੀ ਪਹਿਲੀ ਵਾਲੇ ਵੀ ਬਣ ਜਾਈਏ, ਪੱਕੀ ਪਹਿਲੀ ਵਾਲੇ ਵੀ ਬਣ ਜਾਈਏ। ਪੱਕੀ ਪਹਿਲੀ ਦਾ ਮਤਲਬ ਕਿ ਆਪਾਂ ਬਾਣੀ ਪੜ੍ਹਨ ਲੱਗ ਪਏ, ਨਿਤਨੇਮੀ ਬਣ ਗਏ, ਰਹਿਤ ਵਿੱਚ ਪਰਪੱਕਤਾ ਹੋ ਗਈ, ਅਤੇ ਮਨ ਦੇ ਵਿੱਚ ਇਹ ਇੱਛਾ ਹੁਣ ਜਾਗ ਪਈ ਹੈ ਕਿ ਮੈਂ ਗੁਰਬਾਣੀ ਦਾ ਪਾਠ ਵੱਧ ਤੋਂ ਵੱਧ ਕਰਨਾ ਹੈ, ਮੈਂ ਗੁਰਬਾਣੀ ਦੀ ਵਿਚਾਰ ਕਰਨੀ ਹੈ, ਗੁਰਬਾਣੀ ਦੇ ਅਰਥ ਸਮਝਣੇ ਨੇ, ਅਤੇ ਮੈਂ ਆਪਣੇ ਗੁਰੂ ਨੂੰ ਪ੍ਰਸੰਨ ਕਰਨਾ, ਆਪਣੇ ਗੁਰੂ ਨੂੰ ਖੁਸ਼ ਕਰਨ ਦੇ ਯਤਨ ਵਿੱਚ ਲੱਗਣਾ। ਇਹ ਹੈ ਪੱਕੀ ਪਹਿਲੀ। ਫਿਰ ਹੌਲੀ ਹੌਲੀ ਉੱਚੇ ਹੁੰਦੇ ਜਾਈਏ, ਗੁਰੂ ਕਿਰਪਾ ਕਰੇ ਅਤੇ ਇੱਕ ਦਿਨ ਉਸ ਅਵਸਥਾ 'ਤੇ ਵੀ ਲੈ ਜਾਵੇ ਜਿਹੜੀ ਅਵਸਥਾ ਹੈ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਅਵਸਥਾ ਸਿੱਖੀ ਦੀ PhD ਹੈ, PhD। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ कोई उच्ची जमात विच पढ़दा होवे ते छोटे बच्चे नूं मजाक करे कि आ तू किहड़ा सिलेबस पढ़दा है, भाई तू भी ये पढ़ के ही अगे लंघिया है ना। इसलिए यतन यह होना चाहिए है कि अज जिहड़ा मंगत जन बन के मंगता बन के दुनियावी पदार्थ मंगण गुरु दे दर ते आया है, गुरु घर दा प्रबंध, गुरु के रागी सिंह, गुरु के प्रचारक, ये सारिआं दा फर्ज है कि आपां गुरमत दा प्रचार ऐसी जुगत दे नाल करिए कि जिहड़ा पहली जमात वाला आया ना, कच्ची पहली वाला, प्ले पेन वाला, उहनूं ये गल समझाइए कि ऐ गुरु क्या सिखा, जिहड़े बापू दे घर विच आया ना, इहदे घर विच सारा कुछ ही है, की नहीं मिलता गुरु के घरों, ए तो तंदुरुस्ती भी तेनू मिलेगी, ए तो कारोबार भी चढ़ती कला वाल जाणगे, ए तो पुत्र धी की दात भी मिलेगी। ओ सजना, जो मंगेगा गुरु के दर तो मिलेगा, इस सतगुरां के दर ते घाटा ही किसी गल का नहीं। ते नाल दी नाल फिर अगली सोझी आवे कि आ जिहड़ियां दुनियावी चीजा कलियां मंगदा पिया है, ये तेरे नाल नहीं निभणियां, दुनियावी चीजा दे नाल नाल नाम दी दात भी मंग, ए भी तरला लै, ते आख विसर नाही दातार, अपना नाम दे हो गुण गावा दिन रात, नानक चाओ ए हो, ए दात भी मंगीए। ए है गुरमत दा गाडी रा। ते अज जेड़ा पावन श्री मुखवाक महाराज ने सानू बख्शिया ना, ए दे विच सानू सतगुरां ने यही समझाया कि गुरु क्या सिखा, गुरु दे घर विच मुक्त भी है ते भुगत भी है। भुगत दा मतलब है ऐ संसार दे सुख, मुक्त दा मतलब है आत्मक सुख, जिहड़े इस जीवन तो बाद नाल निभणे ने, दुनियावी पदार्थ तां इत्थे रह जाणगे, आत्मक सुख जिहड़ा है ना असल जिहड़ा है, हर नाम धन निर्मल अत अपारा, वह नाल जाएगा। तो सतगुरु जी इस पावन श्री मुखवाक दे विच किरपा करदे ने, ते इतिहास नाल भी ये अज दे पावन श्री मुखवाक दा संबंध है। वह संबंध यह है कि आपां इसे प्रकरण दे विच किन्ने बचन पढ़ांगे, जिवें बचन आवेगा सीतला ते राख्या बिहारी पार ब्रह्म प्रभ कृपा तारी, जिवें बचन आवेगा वड्डी आर जा हर गोबिंद की, जिवें एवें बचन आवेगा ना ताप गया प्रभ आप गवाया, ये सारे प्रकरण नूं जदों आपां मेलांगे ते पता लगेगा कि जदों धन धन श्री गुरु हरगोबिंद साहब महाराज सच्चे पातशाह जी का प्रकाश होया, तो प्रकाश हुंदियां सहारी दुष्ट बिरती वालिया ने आप जी दे विरुद्ध साजिशां रचनियां शुरू कर दित्तियां आप जी नूं खत्म करन वास्ते। आपां पढ़दे हां इतिहास विच कि एक फत्तो नाम दी दुष्ट बिरती दाई सी, उहनूं पिरथी चंद ने लोभ लालच दे के तैयार कीता ते उह अपनी छाती ते जहर लगा के सतगुरु श्री गुरु अर्जन देव महाराज जी दे घर गुरु की वडाली उते पहुंच के उदों रवाज सी कि दाइया दुध चुंगाउंदियां, उन्हें उते जाके छेवें पातशाह महाराज जी नूं जहर द्वारा खत्म करन दा यतन कीता। अजे आरबला कुछ दिनां दी सी, पर करते पुरख की करनी कि वह जहर उहनूं ही चढ़ गया ते वह आप ही उहदे नाल मर गई। छेवें पातशाह महाराज जी साहबजादे दे रूप दे विच ने श्री हरगोबिंद साहब आप जी नूं वाहिगुरु ने रख लिया। फिर पृथ्वी चंद ने एक होर भी यतन कीता ते उस ही सपेरे नूं आख्या प्रेर के भी जिहड़ा जहरीला सप्प है ना तेरे कोल सब तों ज्यादा, जा चला जा मेरे भरा दे घर गुरु अर्जन देव जी दे, ते चुप चाप जिते बालक खेडदा होवे उहदे लागे जहरीला सप्प छड़ दई। उहने इदां ही कीता ते बिलकुल बाल वरेस है, अजे तां बहना ही आउंदा है, अजे तां रिड़िया भी नहीं जांदा। सप आया बड़ा जहरीला फनियर नाग, दल भंजन गुर सूरमा वड योदा बहु पारे उपकारी, सच्चे पातशाह ने फड़ के फन तो ते उहदी फन कुचल दित्ती। ओ मगर उह सपेरा बक गया सारा कुछ ही, उहने दस दिता कि मैनू ते पृथ्वी चंद ने घल्लिया सी। फिर इसे तरह जिक्र आउंदा साध संगत जी के महाराज जी दे उत्ते एक बालक दे राही नाल खेडन वाला छोटा बालक सी, उहदियां दो जेबां दे विच मठियाई पाई, एक जेब दे विच चंगी मठियाई ते एक दे विच जहर मिलाई होई, ते उहनूं समझा के कल्या कि आ आप खावी ते आ श्री हरगोबिंद जी नूं दई। ਤੇ ਉਹ ਐਸੀ ਵਾਹਿਗੁਰੂ ਨੇ ਉਹਦੀ ਮੱਤ ਫੇਰੀ, ਉਹ ਜ਼ਹਿਰ ਵਾਲੀ ਆਪ ਖਾ ਗਿਆ। ਫਿਰ ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ, ਖਿਡਾਵਾ ਸੀ ਬ੍ਰਾਹਮਣ, ਉਹਨੂੰ ਖਰੀਦ ਲਿਆ ਤੇ ਉਹਦੇ ਰਾਹੀਂ ਦਹੀਂ ਵਿੱਚ ਜ਼ਹਿਰ ਪਵਾ ਦਿੱਤਾ। ਉਹ ਤਾਂ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਨਾ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ। ਤੇ ਉਹਨੇ ਸਾਰੀ ਕਹਾਣੀ ਦੱਸ ਦਿੱਤੀ, ਆਹ ਕੁਝ ਹੋਇਆ। ਤੋ ਕਹਿਣ ਦਾ ਭਾਵ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਹੁਤ ਹਮਲੇ ਕੀਤੇ। ਇਹਦੇ ਤੋਂ ਇਲਾਵਾ ਦੋ ਜ਼ਿਕਰ ਹੋਰ ਮਿਲਦੇ ਨੇ। ਇੱਕ ਜ਼ਿਕਰ ਮਿਲਦਾ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਚੇਚਕ ਹੋ ਗਈ, ਸੀਤਲਾ ਜੀ ਨੂੰ ਕਹਿੰਦੇ ਨੇ। ਉਹਦੇ ਬਾਬਤ ਵੀ ਇਹ ਖਿਆਲ ਕੀਤਾ ਜਾਂਦਾ ਹੈ, ਪੁਰਾਣੇ ਜ਼ਮਾਨੇ ਦੇ ਵਿੱਚ ਸੀਤਲਾ ਨੂੰ, ਚੇਚਕ ਨੂੰ ਹਥਿਆਰ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਸੀ ਕਿ ਜਿਹੜਾ ਉਹਦੇ ਜਰਾਸੀਮ ਲੈ ਕੇ ਨਾ ਕਿਸੇ ਰੋਗੀ ਦੇ ਤਨ ਤੋਂ, ਅਤੇ ਉਹ ਕਿਸੇ ਤਰ੍ਹਾਂ ਜਿਹਦੇ ਨਾਲ ਦੁਸ਼ਮਣੀ ਹੋਵੇ, ਜਿਹਨੂੰ ਮਾਰਨਾ ਹੋਵੇ, ਉਹ ਉਹਦੇ ਤਨ ਤੱਕ, ਉਹਦੇ ਕੱਪੜਿਆਂ ਤੱਕ ਪਹੁੰਚਾ ਦਿੱਤੇ ਜਾਂਦੇ, ਅਤੇ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਬਿਮਾਰੀ ਉਹਨੂੰ ਜਕੜ ਲੈਂਦੀ। ਅਤੇ ਐਸਾ ਵੀ ਖਿਆਲ ਕਈਆਂ ਨੇ ਕੀਤਾ ਕਿ ਇਹ ਵੀ ਸ਼ਾਇਦ ਪ੍ਰਿਥੀ ਚੰਦ ਵਰਗੇ ਦੁਸ਼ਟ ਬਿਰਤੀ ਦੀ ਹੀ ਕਰਤੂਤ ਸੀ ਕਿ ਉਹਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਇਹ ਜਿਹੜੀ ਬਿਮਾਰੀ ਪਹੁੰਚਾਈ। ਬਚਪਨ ਹੈ, ਸੀਤਲਾ ਨੇ ਆਣ ਹਮਲਾ ਕੀਤਾ ਅਤੇ ਬਹੁਤ ਲੋਕਾਂ ਨੇ, ਖਾਸ ਕਰਕੇ ਭੈਣੋ ਆਪ ਜੀ ਸਾਵਧਾਨੀ ਨਾਲ ਆ ਬਚਨ ਸੁਣਿਓ, ਜੇ ਆਪਾਂ ਗੁਰੂ ਕੇ ਸਿੱਖ ਖਵਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ, ਪਰ ਕਈ ਵਾਰਾਂ ਘਰ ਵਿੱਚ ਮੁਸੀਬਤ ਆ ਜਾਂਦੀ ਹੈ। ਵਿਸ਼ੇਸ਼ ਕਰਕੇ ਜਦੋਂ ਮੁਸੀਬਤ ਆ ਜਾਵੇ ਬੱਚੇ ਦੇ ਉੱਤੇ, ਉਦੋਂ ਪਤਾ ਕੀ ਹੁੰਦਾ, ਬਹੁਤ ਆਂਢਣਾ ਗਵਾਂਢਣਾ ਰਿਸ਼ਤੇਦਾਰੀ ਦੇ ਵਿੱਚੋਂ ਬੀਬੀਆਂ ਮਾਈਆਂ ਕਈ ਆਉਂਦੀਆਂ, ਉਹ ਕਹਿੰਦੀਆਂ ਫਲਾਨੇ ਬਾਬੇ ਦਾ ਜਿਹੜਾ ਨਾ ਉਹ ਆਹ ਤੁਸੀਂ ਕਰਕੇ ਵੇਖੋ, ਫਲਾਨੀ ਮਾਤਾ ਦੀ ਰੱਖ ਰੱਖ ਕੇ ਵੇਖੋ, ਫਲਾਨੇ ਦੀ ਆ ਪੂਜਾ ਕਰਕੇ ਵੇਖੋ। ਅਤੇ ਮਾਫ਼ ਕਰਿਓ ਜੇ ਭੈਣਾਂ ਕਈ ਵਾਰ ਨਾ ਡੋਲ ਜਾਂਦੀਆਂ ਮਮਤਾ ਦਾ ਕਰਕੇ, ਮਮਤਾ ਹੁੰਦੀ ਹੈ ਨਾ ਮਨ ਵਿੱਚ ਕਿ ਮੈਨੂੰ ਜੋ ਕਰਨਾ ਪਵੇ ਮੈਂ ਕਰ ਲਵਾਂ, ਮੇਰਾ ਬੱਚਾ ਠੀਕ ਹੋ ਜਾਏ। ਐਸੇ ਵੀ ਸਲਾਹਾਂ ਦੇਣ ਵਾਲੇ ਬੜੇ ਲੋਕ ਆਏ, ਪਰ ਸਤਿਗੁਰੂ ਜੀ ਨੇ ਅਡੋਲ ਹੋ ਕੇ ਮਾਤਾ ਗੰਗਾ ਜੀ ਨੂੰ ਸਮਝਾਇਆ ਹੈ, ਉਪਦੇਸ਼ ਦਿੱਤਾ ਹੈ ਕਿ ਕਰਨ ਕਰਾਵਣ ਹਾਰਾ ਵਾਹਿਗੁਰੂ ਹੈ। ਗੁਰੂ ਰਾਮਦਾਸ ਪਿਤਾ ਜੀ ਦੇ ਪਿਆਰੇ ਬਚਨ ਹਨ, ਭਾਈ ਮਤ ਕੋਈ ਜਾਣ ਹੋ ਜੇ ਕਿਸੇ ਦਾ ਕਿਸ਼ ਹਾਥ ਹੈ, ਸਭ ਕਰੈ ਕਰਾਇਆ, ਜਰਾ ਮਰਾ ਤਾਪ ਸਿਰ ਤਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਾਕੈ ਬਿਨ ਹਰ ਕਾ ਲਾਇਆ। ਇਸ ਬਚਨ ਦੇ ਅਨੁਸਾਰ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਮਹਾਰਾਜ ਨੇ, ਮਾਲਕ ਨੇ ਮਿਹਰ ਕੀਤੀ ਹੈ ਅਤੇ ਸੀਤਲਾ ਤੋਂ ਰੱਖਿਆ ਕੀਤੀ ਪਾਰ ਬ੍ਰਹਮ ਪਰਮਾਤਮਾ ਨੇ। ਫਿਰ ਸ਼ੁਕਰਾਨੇ ਵਿੱਚ ਹੀ ਬਚਨ ਉਚਾਰਿਆ ਸੀ, ਸੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਫਿਰ ਇਸੇ ਤਰ੍ਹਾਂ ਤਾਪ ਗਿਆ, ਪ੍ਰਭ ਆਪ ਗਵਾਇਆ, ਤਾਪ ਬੁਖਾਰ ਚੜਿਆ, ਕਈ ਦਿਨ ਲਗਾਤਾਰ ਬੁਖਾਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਚੜਿਆ ਰਿਹਾ। ਬੁਖਾਰ ਟੁੱਟਣ ਦਾ ਨਾਂ ਨਾ ਲਵੇ, ਦੁਨਿਆਵੀ ਓੜ ਪੋੜ ਜਦੋਂ ਕਿਸੇ ਕੰਮ ਨਾ ਆਏ ਤੇ ਫਿਰ ਪਰਮਾਤਮਾ ਅੱਗੇ ਅਰਦਾਸ ਕੀਤੀ। ਇਹਦਾ ਮਤਲਬ ਕਿ ਅਰਦਾਸ ਆਪਾਂ ਵੀ ਕਰਨੀ ਹੈ। ਜਦੋਂ ਆਪਣੇ ਘਰ ਵਿੱਚ ਵਾਹਿਗੁਰੂ ਨਾ ਕਰੇ ਕਿਤੇ ਕੋਈ ਬਿਮਾਰੀ ਆ ਜਾਏ, ਕਿਤੇ ਕੋਈ ਦੁੱਖ ਆ ਜਾਏ, ਕੋਈ ਕਲੇਸ਼ ਆ ਜਾਏ, ਤਾਂ ਖਾਲਸਾ ਜੀ ਜਿੱਥੇ ਜਾ ਕੇ ਦੁਨਿਆਵੀ ਓੜ ਪੋੜ ਮੁੱਕ ਜਾਂਦੇ ਨੇ ਨਾ, ਉੱਥੇ ਜਾ ਕੇ ਫਿਰ ਇੱਕ ਅਕਾਲ ਪੁਰਖ ਪਰਮਾਤਮਾ ਦੀ ਕਲਾ ਵਰਤਦੀ ਪ੍ਰਤੱਖ ਫਿਰ ਦਿਸਦੀ ਵੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਖਾਲਸਾ ਜੀ ਕਹਿਣ ਦੀ ਗੱਲ ਥੋੜ੍ਹਾ ਹੈ, ਆਪਾਂ ਸਾਰੇ ਜਾਣਦੇ ਹਾਂ ਕਿੱਡੇ ਕਿੱਡੇ ਰੋਗੀ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤੇ, ਉਹ ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਜਦੋਂ ਤਰਲਾ ਲਿਆ ਤੇ ਮੇਰੇ ਪਾਤਸ਼ਾਹ ਜੀ ਨੇ ਇਹ ਤੋਂ ਫਿਰ ਰਾਜ਼ੀ ਕਰ ਦਿੱਤਾ। ਸਾਧ ਸੰਗਤ ਜੀ, ਆਪ ਜੀ ਦਾ ਆਪੋ ਆਪਣਾ ਤਜਰਬਾ ਜੀਵਨ ਦਾ ਹੋਵੇਗਾ, ਦਾਸ ਦਾ ਵੀ ਹੈ ਕਿ ਦਾਸ ਦੀ ਬਿਲਕੁਲ ਜਾਣਕਾਰੀ ਦੇ ਵਿੱਚ ਐਸੇ ਬਹੁਤ ਸਾਰੇ ਗੁਰਮੁਖ ਕਿ ਡਾਕਟਰ ਨੇ ਕਹਿ ਦਿੱਤਾ ਆ ਜੀ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਹੈ, ਅਤੇ ਜਦੋਂ ਓਪਰੇਟ ਕਰਾਂਗੇ ਚਾਂਸ 50-50 ਨੇ, ਕੋਈ ਪਤਾ ਨਹੀਂ ਕਿ ਤੁਸੀਂ ਬਚੋ ਹੀ ਨਾ, ਓਪਰੇਸ਼ਨ ਦੇ ਦੌਰਾਨ ਹੀ ਦਮ ਤੋੜ ਜਾਓ, ਹੋ ਸਕਦਾ ਨਵੇਂ ਨਰੋਏ ਹੋ ਜਾਓ। ਅਤੇ ਉਹਨਾਂ ਨੇ ਦਾਸ ਨੂੰ ਦੱਸਿਆ ਕਿ ਡਾਕਟਰ ਦੇ ਕੋਲੋਂ ਸਿੱਧਾ ਹਸਪਤਾਲ ਤੋਂ ਆਏ ਗੁਰੂ ਰਾਮਦਾਸ ਜੀ ਦੇ ਦਰ 'ਤੇ, ਪਾਤਸ਼ਾਹ ਜੇ ਤੇ ਸਵਾਸ ਹੋ ਗਏ ਨੇ ਪੂਰੇ, ਤੇ ਮਹਾਰਾਜ ਫਿਰ ਮੈਂ ਹਸਪਤਾਲ ਦੇ ਬੈੱਡ 'ਤੇ ਨਹੀਂ ਮਰਨਾ, ਫਿਰ ਪਾਤਸ਼ਾਹ ਜੀ ਕਿਰਪਾ ਕਰਿਓ ਇੱਦਾਂ ਹੀ ਹੱਸਦਿਆਂ ਖੇਡਦਿਆਂ ਹੀ ਲੈ ਜਾਓ, ਅਤੇ ਜੇ ਅਜੇ ਸਵਾਸ ਬਖਸ਼ੇ ਨੇ ਤੇ ਮਿਹਰ ਕਰਿਓ, ਮੈਨੂੰ ਤੰਦਰੁਸਤੀ ਦੀ ਦਾਤ ਆਪਣੇ ਘਰੋਂ ਬਖਸ਼ੋ। ਤੇ ਮੁੜ ਕੇ ਦੁਬਾਰਾ ਉਹ ਕਹਿੰਦੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ, ਕਿਸੇ ਨੂੰ ਦੱਸਿਆ ਹੀ ਨਹੀਂ, ਕਿਸੇ ਡਾਕਟਰ ਦੇ ਕੋਲ ਨਹੀਂ ਗਏ, ਕਈ ਕਈ ਸਾਲ ਲੰਘ ਗਏ ਤੇ ਕੋਈ ਤਕਲੀਫ ਕੋਈ ਦੁੱਖ ਨੇੜੇ ਹੀ ਨਹੀਂ ਆਇਆ। ਗੁਰਬਾਣੀ ਦੇ ਪਾਵਨ ਬਚਨ ਮਹਾਰਾਜ ਜੀ ਕਹਿੰਦੇ ਇੱਕ ਡਾਕਟਰ ਨਹੀਂ, ਡਾਕਟਰਾਂ ਦਾ ਪੈਨਲ ਹੋਵੇ, ਡਾਕਟਰਾਂ ਦੀ ਪੂਰੀ ਟੀਮ ਹੋਵੇ। ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਤਾਂ ਪਰਮਾਤਮਾ ਦੀ ਨਿਗਾਹ ਸਵੱਲੀ ਹੈ ਤੇ ਦਵਾ ਕੰਮ ਕਰ ਜਾਏਗੀ। ਜਿੱਦਣ ਰੱਬ ਦੇ ਘਰੋਂ ਘਟ ਗਈ ਖਾਲਸਾ ਜੀ, ਉਦਣ ਦਵਾ ਵੀ ਰਿਐਕਸ਼ਨ ਕਰਕੇ ਜ਼ਹਿਰ ਦਾ ਕੰਮ ਕਰ ਦਿੰਦੀ। ਜੇ ਮਾਲਕ ਦੇ ਘਰ ਵਧੀ ਹੈ ਤਾਂ ਦਵਾ ਨੇ ਕੰਮ ਕਰਨਾ ਹੈ, ਤਾਂ ਡਾਕਟਰ ਨੇ ਕੰਮ ਕਰਨਾ ਹੈ। ਉਹ ਡਾਕਟਰ ਦੇ ਭਾਗਾਂ ਵਿੱਚ ਵਡਿਆਈ ਹੈ, ਪਰ ਸੱਚੀ ਗੱਲ ਤਾਂ ਇਹ ਹੈ ਨਾ ਕਿ ਰੱਬ ਦੇ ਘਰ ਜੇ ਵਧੀ ਹੋਈ ਤਾਂ ਹੀ ਉਹ ਕਰਾਮਾਤ ਵਰਤਣੀ ਹੈ। ਤੋ ਗੁਰੂ ਨੇ ਸਾਨੂੰ ਸਿਖਾਇਆ ਇਹ ਸਾਰੇ ਕੌਤਕ ਵਰਤਾ ਕੇ ਕਿ ਜਦੋਂ ਮੁਸੀਬਤ ਆਵੇ, ਦੁੱਖ ਕਲੇਸ਼ ਆਵੇ, ਉਸ ਵੇਲੇ ਇੱਕੋ ਹੀ ਕੰਮ ਤੂੰ ਕਰਨਾ ਹੈ ਭਾਈ ਪਿਆਰਿਆ, ਉਹ ਪਰਮੇਸ਼ਰ ਅੱਗੇ ਵਾਹਿਗੁਰੂ ਅੱਗੇ ਅਰਦਾਸ। ਇਹਦਾ ਮਤਲਬ ਇਹ ਨਹੀਂ ਹੈ ਕਿ ਦੁਨਿਆਵੀ ਦਵਾਈ ਲੈਣ ਤੋਂ ਰੋਕਿਆ ਹੈ, ਨਹੀਂ, ਸਤਿਗੁਰੂ ਜੀ ਤਾਂ ਆਪ ਦਵਾਖਾਨੇ ਖੋਲ੍ਹਦੇ ਰਹੇ ਨੇ, ਸਤਿਗੁਰੂ ਜੀ ਤਾਂ ਆਪ ਮਰੀਜ਼ਾਂ ਨੂੰ ਦਵਾਵਾਂ ਦਿੰਦੇ ਰਹੇ ਨੇ, ਇਲਾਜ ਹੁੰਦੇ ਰਹੇ ਨੇ। ਤਰਨ ਤਾਰਨ ਸਾਹਿਬ ਮਹਾਰਾਜ ਨੇ ਬੜਾ ਵੱਡਾ ਇੱਕ ਜਿਹੜਾ ਹੈ ਉਹ ਕੋਹੜੀਆਂ ਦੇ ਇਲਾਜ ਲਈ ਹਸਪਤਾਲ ਖੋਲ੍ਹਿਆ ਸੀ। ਕੀਰਤਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਏਡਾ ਵੱਡਾ ਦਵਾਖਾਨਾ, ਜਿਹੜੀ ਦਵਾ ਦਿੱਲੀ ਦੇ ਬਾਦਸ਼ਾਹ ਦੇ ਕੋਲ ਨਹੀਂ ਸੀ, ਉਹ ਦਵਾ ਵੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ ਮਿਲੀ ਸੀ। ਇਸ ਕਰਕੇ ਖਾਲਸਾ ਜੀ, ਦੁਨਿਆਵੀ ਤਦਬੀਰ ਆਪਣੀ ਥਾਂ, ਪਰ ਕੇਵਲ ਦੁਨਿਆਵੀ ਤਦਬੀਰ ਤੇ ਭਰੋਸਾ ਕਰ ਲਈਏ ਹਉਮੈ ਆ ਜਾਏਗੀ, ਉਹ ਤੇ ਭਰੋਸਾ ਤੇ ਸਿਦਕ ਇਹ ਕਰਨਾ ਹੈ ਕਿ ਇਹ ਅਕਾਲ ਪੁਰਖ ਦੀ ਮਿਹਰ ਉਹਦੀ ਕਿਰਪਾ ਦੇ ਨਾਲ ਹੀ ਹੈ ਸਾਰਾ ਕੁਝ, ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ, ਸਭ ਕੁਝ ਉਹਦੀ ਕਿਰਪਾ ਦੇ ਨਾਲ ਹੈ। ਸੋ ਆਓ ਪਾਵਨ ਸ੍ਰੀ ਮੁਖ ਵਾਕ ਜੀ ਦੇ ਅੱਖਰੀ ਅਰਥਾਂ ਦੀ ਵਿਚਾਰ ਦੇ ਨਾਲ ਹੁਣ ਜੁੜੀਏ, ਤੇ ਨਾਲ ਨਾਲ ਸਾਡੇ ਮਨ ਦੇ ਵਿੱਚ ਇਹ ਸਾਰਾ ਇਤਿਹਾਸ ਦਾ ਪ੍ਰਕਰਨ ਵੀ ਚੱਲੀ ਜਾਵੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿੱਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰਾਜੀ ਹੋਣ ਤੇ ਤਾਪ ਜਿਹੜਾ ਹੈ ਇਹ ਲਹਿ ਜਾਣ ਤੋਂ, ਤੰਦਰੁਸਤ ਹੋਣ ਤੋਂ ਸ਼ੁਕਰਾਨਾ ਕਰਦੇ ਪਏ ਨੇ। ਉਹਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਇਹਦੇ ਡੂੰਘੇ ਅਰਥ ਵੀ ਨਾਲ ਨਾਲ ਆਪਾਂ ਦਰਸ਼ਨ ਕਰਨੇ ਨੇ, ਤੇ ਆਪਾਂ ਇਹ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਵੀ ਗੁਰੂ ਕੀ ਬਾਣੀ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਭਰੋਸਾ ਕਰਕੇ ਅਰਦਾਸ ਵਿੱਚ ਜੁੜਨਾ ਹੈ। ਆਓ ਜੀ ਸਾਰੀ ਸੰਗਤ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਰਾਗ ਸੋਰਠ ਜਿਹੜੀ ਰਾਗਾਂ ਦੀ ਲੜੀ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਗੂਜਰੀ ਦੇਵ ਗੰਧਾਰੀ ਬਿਹਾਗੜਾ ਵਡਹੰਸ ਸੋਰਠ, ਇਹ ਨੌਵੇਂ ਨੰਬਰ ਦਾ ਰਾਗ ਹੈ 31 ਰਾਗਾਂ ਦੇ ਵਿੱਚੋਂ। ਧੰਨ ਧੰਨ ਸ਼ਹੀਦਾਂ ਦੇ ਸਰਤਾਜ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ।
ਪ੍ਰਭ ਕੇ ਚਰਨ ਨਿਹਾਰਿਆ, ਸਭ ਤੋਂ ਪਹਿਲਾਂ ਵਿਚਾਰਨ ਵਾਲੀ ਬਾਤ ਹੈ ਪ੍ਰਭ ਕੇ ਚਰਨ। ਪ੍ਰਭ ਕੇ ਚਰਨ ਕੀ ਨੇ? ਜਾਪ ਸਾਹਿਬ ਜੀ ਦੇ ਵਿੱਚ ਆਪਾਂ ਮੱਧ ਪਰ ਛੰਦ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ, ਚਿੱਤ ਚਰਨ ਨਾਮ, ਵਾਹਿਗੁਰੂ ਦਾ ਨਾਮ ਵਾਹਿਗੁਰੂ ਦੇ ਚਰਨ ਨੇ। ਫਿਰ ਗੁਰਬਾਣੀ ਦੇ ਵਿੱਚੋਂ ਇਹ ਬਚਨ ਵੀ ਆਪਾਂ ਨੂੰ ਬਖਸ਼ਿਸ਼ ਹੋਇਆ ਹੈ ਕਿ ਅਸਲ ਦੇ ਵਿੱਚ ਜਿਹੜਾ ਗੁਰੂ ਕਾ ਸ਼ਬਦ ਹੈ ਨਾ, ਉਹੀ ਗੁਰੂ ਕੇ ਚਰਨ ਨੇ। ਮਹਾਰਾਜ ਜੀ ਨੇ ਫਰਮਾਨ ਕੀਤਾ ਹੈ ਕਿ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧੇ ਉਪਾਲ। ਖਾਲਸਾ ਜੀ, ਜਿਹੜਾ ਨਾਮ ਹੈ, ਜਿਹੜਾ ਸ਼ਬਦ ਹੈ, ਇਹੀ ਵਾਹਿਗੁਰੂ ਦੇ ਪਰਮਾਤਮਾ ਦੇ ਚਰਨ ਨੇ, ਇਹੀ ਗੁਰੂ ਦੇ ਚਰਨ ਨੇ। ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਖਿਆ ਕਿ ਜਿਨ੍ਹਾਂ ਨੇ ਅਕਾਲ ਪੁਰਖ ਦੀ ਪਰਮਾਤਮਾ ਦੀ ਸ਼ਰਨ ਲਈ ਹੈ ਨਾ, ਉਹਦੇ ਚਰਨ ਨਿਹਾਰੇ ਨੇ, ਉਹਦੇ ਚਰਨਾਂ ਦਾ ਧਿਆਨ ਧਰਿਆ ਹੈ। ਕੀ ਹੁੰਦਾ ਫਿਰ? ਸੁਖ ਮੰਗਲ कल्याण सहज धुन। सुख का अर्थ है सुख, दुनियावी सुख है ना जेड़ा वो थोड़ चिरा, ते आपां भालदे आ पैसे विचों, आपां भालदे आ दुनियावी मनोरंजन दे विचों, आपां भालदे आ भी विदेश का वीजा लग जाए मैं कमाई कर लवां, मैं कोई शौहरत पा लवां। हजूर ने कृपा करके आख्या सुख नाही बहुते धन खाटे, सुख नाही पेखे नृत नाटे, सुख नाही बहुदेश कमाए, सर्ब सुखा हर हर गुण गाए। जिन्हें वाहगुरु के चरणों का धरिया ध्यान ओनू असल विच आत्मक सुख मिलिया। हजूर कहिंदे दुनियावी सुख भी भुगत भी ते मुक्त भी दोवें दाता। मंगल, मंगल दा अर्थ भी खुशी है, आनंद खेड़े ते कल्याण, हर प्रकार दे नाल उहदे कारज रास हो गए, हर प्रकार दे नाल जिधर भी वह तुरदा उहदे राह मोकले हो गए। ते सहज धुन, सहज धुन का अर्थ है अंदर एकाग्रता बन गई, आत्मक अडोलता मिल गई, ते एक रस लिव लग गई है परमेश्वर दे नाम दे नाल। महाराज जी फरमाउंदे ने कि भाई उहनां नूं सुख, उहनां नूं मंगल, उहनां नूं कल्याण सहज धुन आत्मक अडोलता की प्राप्ति होंदी है जेड़े वाहिगुरु दे चरणा कमलां दा ध्यान धरदे हन।
राख नहारै राखियो बारिक सतगुर ताप उतारिया।
रखण हारे वाहिगुरु ने कृपा करके अपना बालक जान के रख लैणा कीता है। भगतां दी सदा तू रखदा हर जियो, धुर तू रखदा आया, प्रहलाद जन तुद राख लै हर जियो, हरनाखश मार पचाया। अपने सेवक की आपे रख है, आपे नाम जपावै, जह जह काज किरत सेवक की तहां तहां उठ तावै। दाता आप जी ने अपना सेवक श्री हरगोबिंद जी नूं बालक नूं आप कृपा करके हथ दे के इस ताप तो, इस बीमारी तो, इस दुख तो रख लैना कीता है। ते इहदे सदीवी अर्थ ए ने कि जदों भी आपां अपने जीवन दे विच मुसीबत तकनी है, जाको मुश्किल अत बणै ढोई कोए ना दे, लागू होए दुश्मना साक पे भज खले सबो भजै आसरा, चूकै सब असराओ चित आवै उस पार ब्रह्म लगै ना तत्ती वाओ। दाता जिन्हों तू रखण ते आ जावे ना उहनू तत्ती वाह नहीं लगदी, ताती वाओ ना लगई पार ब्रह्म सरनाई। मेरे पातशाह जिहदे सिर ते तू हाथ धर दवे उहनू तत्ती वाह नहीं लगदी। ए बचन महाराज भरोसा सानू बनाउंदे पए ने, ए सतगुरु जी दा दित्ता होया भरोसा है, ए गुरु दा सानू जिहड़ा दित्ता होया वादा है। महाराज जी कृपा करके कहिंदे ने आप ही परमेश्वर ने अपने बालकां नू रख लैणा कीता है।
उबरे सतगुर की सरनाई।
उबरे, उबरे दा अर्थ है बच गए। सतगुर की सरनाई, गुरु दी शरण विच पै के बच गए। सतगुर आयो शरण तुहारी, मिलै सूख नाम हर सोभा, चिंता लहै हमारी, अवर न सूजै दूजी ठहर, हार परयो तौ द्वारी, लेखा छोड़ अलेखै छूटै हम निर्गुण लेहो उबारी। जेड़ा ओदी शरण विच पै गया ना, गुरु कलगीधर जी दा बचन जफरनामे दे विच औरंगजेब नूं संबोधन हो के मेरे हजूर ने दो उदाहरणां दित्तियां। कहन लगे जेड़ा अनल पंछी आ ना हुमां, हुमां दे परछावे विच जेड़ा आ जावे, ये गल मशहूर है कि उहनूं मुड़ के कोई कां कुछ नहीं कह सकदा। हुमारा कसे साया आयद बाजेर, बरो दस्त दारद ना जागो दलेर। जागो कहिंदे कां नूं, किन्ना भी दलेर कां होवे उहदा कुछ नहीं विगाड़ सकदा जिहड़ा हुमां दे परछावे च आ जाए। फिर हजूर कहिंदे ने कोई हिरण, कोई भेड़, कोई बकरी उहनूं की डरावेगी, जिहड़ा शेर दी शरण दे विच चला जाए, जिहड़ा शेर दी गुफा दे विच शरण लै लवे। इस करके महाराज जी ने सानू ये सोहने बचन बख्शिश कीते ने भरोसा बनाउण लई, सिदक बनाउण लई, साडा अंदर जिहड़ा बेपरवाह हो जाए, साडा अंदर निरभाउ हो जावे, ते अपने प्यारे प्रीतम दे चरणा दे नाल जुड़ जाए। इसलिए जेडे गुरु दी शरण विच पै गए ना खालसा जी, उहनां नूं कोई मुड़के वाल नहीं विंगा कर सकदा।
जा की सेवा ना बिरथी जाई।
मेरे सतगुरां दा दर घर ऐसा है खालसा जी, जे किसे ने एक बाटा भी लंगर दा मांझ लिया, एक जोड़ा भी झाड़ लिया, जे किसी ने माड़ा जा किसी दरी दे विच टाट दे विच वट पिया होया भी सीधा कर दिता ना माड़ा जा हाथ ला के, ते सतगुरु जी ओदा भी ओनू फल बख्शिश करदे ने। पतत पावन हर बिरद सदाए, एक तिल नहीं पन्ने काले, एक निक्की तो निक्की सेवा भी कीती होवे ते ओदे फल वजों भी सतगुरु कृपा करके झोली भर दिंदे। भावनी भगत पाए कौडी अगर भाग राखे, ता है गुर सर्ब निदान दान देत है। ਇਹ ਤੇ ਖਾਲਸਾ ਜੀ, ਨਿੱਕੀ ਤੋਂ ਨਿੱਕੀ ਘਾਲਣਾ ਵੀ ਥਾਂ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਨੇ ਸਤਿਗੁਰਾਂ ਦੇ ਦਰ ਤੇ ਕੀਤੀ ਸੇਵਾ ਕਦੇ ਵੀ ਬਿਰਥੀ ਨਹੀਂ ਜਾਂਦੀ, ਸਤਿਗੁਰਾਂ ਦੇ ਦਰ ਤੇ ਕੀਤੀ ਸੇਵਾ ਸਦਾ ਹੀ ਥਾਏ ਪੈਂਦੀ ਹੈ।
ਰਹਾਓ
ਵਿਸਰਾਮ ਦੇ ਕੇ ਕੇਂਦਰੀ ਭਾਵ ਦੇ ਬਚਨ ਬਖਸ਼ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਘਰ ਮਹਿ ਸੁਖ ਬਾਹਰ ਫੁੱਲ ਸੁਖ, ਪ੍ਰਭ ਆਪਣੇ ਭਏ ਦਇਆਲਾ।
ਜਿਨ੍ਹਾਂ ਦੇ ਉੱਤੇ ਪਾਰ ਬ੍ਰਹਮ ਪਰਮਾਤਮਾ ਦਿਆਲੂ ਹੋ ਗਿਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਗਿਆ, ਸਤਿਗੁਰ ਹੋਏ ਦਇਆਲ, ਤਾਂ ਸਰਧਾ ਪੂਰੀ ਹੈ। ਜਿਹਦੇ ਤੇ ਗੁਰੂ ਪ੍ਰਸੰਨ ਹੋ ਗਿਆ ਨਾ ਜੀ, ਫਿਰ ਉਹ ਫਿਰ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਉਹਨੂੰ ਫਿਰ ਪਰਵਾਹ ਹੀ ਕੋਈ ਨਹੀਂ। ਜਿੱਥੇ ਹੋ ਜਾਈ ਤੂੰ ਸਭਨੀ ਥਾਈ, ਸਾਚਾ ਸਿਰਜਣਹਾਰ ਜੀਓ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਜ਼ੂਰ ਕਹਿੰਦੇ ਨੇ ਕਿ ਜਿਨ੍ਹਾਂ ਤੇ ਪਾਰ ਬ੍ਰਹਮ ਪਰਮਾਤਮਾ ਪ੍ਰਸੰਨ ਹੋ ਗਿਆ, ਉਹਨਾਂ ਨੂੰ ਘਰ ਵਿੱਚ ਬਾਹਰ, ਘਰ ਦਾ ਅਰਥ ਜੇ ਅੰਤਰੀ ਵੀ ਲਈਏ ਤੇ ਹਿਰਦਾ ਘਰ ਅੰਦਰ ਤੇ ਬਾਹਰ ਦੁਨਿਆਵੀ ਤੌਰ ਤੇ ਹਰ ਪਾਸੇ ਸੁੱਖ ਹੀ ਸੁੱਖ ਨੇ, ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ। ਐਸੀ ਅਵਸਥਾ ਉਹਨਾਂ ਦੀ ਸਦਾ ਹੀ ਬਣੀ ਰਹਿੰਦੀ ਹੈ।
ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਵਾ ਕਿਰਪਾਲਾ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਦਾ ਪੰਜਵਾਂ ਜਾਮਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਐ ਗੁਰੂ ਕਿਉ ਸਿੱਖੋ, ਉਹਨਾਂ ਨੂੰ ਕਦੇ ਵੀ ਕੋਈ ਵਿਘਨ ਨਹੀਂ ਲੱਗਦਾ, ਜਿਨ੍ਹਾਂ ਤੇ ਪ੍ਰਭੂ ਕਿਰਪਾਲੂ ਹੋ ਗਿਆ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਮੁੜ ਕੇ ਜੀਵਨ ਦੇ ਵਿੱਚ ਕਦੇ ਵੀ ਕੋਈ ਵਿਘਨ ਨਹੀਂ ਲੱਗਦਾ। ਆਹ ਬੇਨਤੀ ਭੈਣਾਂ ਖਾਸ ਕਰਕੇ ਧਿਆਨ ਦੇ ਨਾਲ ਆਪ ਜੀ ਸੁਣਿਓ ਜੇ, ਕਿਉਂਕਿ ਜ਼ਿਆਦਾਤਰ ਮਾਈਆਂ ਦਾ ਧਿਆਨ ਇਸ ਪਾਸੇ ਛੇਤੀ ਚਲਾ ਜਾਂਦਾ। ਕੋਈ ਨਿੱਕਾ ਜਿਹਾ ਵੀ ਸਾਡੇ ਘਰ ਵਿੱਚ ਹੋ ਜਾਵੇ, ਪਿੰਡਾਂ ਦੇ ਵਿੱਚ ਮੱਝ ਨਹੀਂ ਮਿਲੀ, ਉਹ ਕਹਿੰਦੇ ਜੀ ਇਹ ਕਿਸੇ ਨੇ ਕੁਝ ਕਰ ਦਿੱਤਾ, ਬੱਚੇ ਦੇ ਨੰਬਰ ਘੱਟ ਆ ਗਏ, ਇਹਨੂੰ ਨਾ ਕਿਸੇ ਨੇ ਕੁਝ ਕਰ ਦਿੱਤਾ, ਨਜ਼ਰ ਲੱਗ ਗਈ, ਫਲਾਨੇ ਨੇ ਪੈਰਾਂ ਦੀ ਮਿੱਟੀ ਚੁੱਕ ਲਈ ਹੈ, ਫਲਾਨੇ ਨੇ ਟੂਣਾ ਕਰ ਦਿੱਤਾ, ਪਤਾ ਨਹੀਂ ਕੀ ਕੀ ਕਰਦੇ ਹਾਂ। ਅਤੇ ਆਹ ਜਿਹੜਾ ਅੱਜ ਕੱਲ੍ਹ ਬੜਾ ਰੌਲਾ ਪੈਂਦਾ ਨਾ ਧਰਮ ਪਰਿਵਰਤਨ ਵਾਲਾ, ਐਵੇਂ ਗੱਲਾਂ ਬਣਾ ਲਈਆਂ ਨੇ ਲੋਕਾਂ ਨੇ ਕਿ ਇਹਦੇ ਪਿੱਛੇ ਜੀ ਆਹ ਕਾਰਨ ਹੈ, ਸਹੂਲਤਾਂ ਨਹੀਂ ਦਿੰਦੇ, ਇਹਦੇ ਪਿੱਛੇ ਆਹ ਕਾਰਨ ਹੈ ਜੀ, ਜਾਤ ਪਾਤ ਹੈ, ਫਲਾਨਾ ਟਿਮਕਾ। ਉਹ ਬਹੁਤ ਛੋਟੇ ਬਹੁਤ ਮਾਮੂਲੀ ਕਾਰਨ ਹੋਣਗੇ, ਕਿਤੇ ਹਜ਼ਾਰ ਮਗਰ ਇੱਕ ਅੱਧਾ ਬੰਦਾ ਇਸ ਕਾਰਨ ਕਰਕੇ ਦੂਜੇ ਪਾਸੇ ਜਾਂਦਾ ਜੇ, ਉਹ ਵੀ ਰਾਜਨੀਤਿਕ ਬਿਰਤੀ ਵਾਲਾ ਜਾਵੇਗਾ। ਆਹ ਜਿਹੜੇ ਆਮ ਭੋਲੇ ਭਾਲੇ ਲੋਕ ਪਖੰਡੀਆਂ ਦੇ ਮਗਰ ਲੱਗ ਗਏ ਨਾ, ਟਾਈਆਂ ਵਾਲਿਆਂ ਦੇ, ਇਹਦਾ ਅਸਲ ਕਾਰਨ ਹੈ ਉਹਨਾਂ ਦੇ ਮਨ ਦੇ ਅੰਦਰ ਦੀ ਅਗਿਆਨਤਾ, ਵਹਿਮ ਤੇ ਭਰਮ। ਆਪਾਂ ਜਦੋਂ ਕੋਈ ਗੁਰੂ ਘਰ ਆਵੇ ਤੇ ਸਿੱਖੀ ਦੇ ਵਿੱਚ ਥੋੜਾ ਪਿੱਛੇ ਚਲੇ ਜਾਓ, 15 ਸਾਲ 20 ਸਾਲ ਵੀ, ਤੇ ਹਰ ਪਿੰਡ ਦੇ ਵਿੱਚ ਲਗਭਗ ਕੋਈ ਨਾ ਕੋਈ ਪਖੰਡੀ ਜਾਂ ਚੌਂਕੀ ਲਾਉਂਦਾ ਸੀ ਸਿਰ ਘੁਮਾਉਣ ਵਾਲੀ, ਤੇ ਲੋਕ ਉਹਦੇ ਕੋਲ ਜਾਂਦੇ ਸੀ, ਮਾਨਸਿਕ ਦੁੱਖਾਂ ਤੋਂ ਦੁਖੀ ਹੋਏ। ਤੇ ਹੌਲੀ ਹੌਲੀ ਹੋਇਆ ਇਹ ਕਿ ਸਿੱਖਾਂ ਦੇ ਵਿੱਚ ਚੇਤਨਾ ਜਿਵੇਂ ਜਿਵੇਂ ਵਧੀ, ਤਿਵੇਂ ਤਿਵੇਂ ਉਹ ਪਖੰਡੀਆਂ ਦੇ ਪਖੰਡ ਜਿਹੜੇ ਸੀ ਬੰਦ ਕਰਾ ਦਿੱਤੇ। ਹੁਣ ਗਾਹਕ ਤਾਂ ਮੌਜੂਦ ਸਨ, ਦੁਕਾਨਾਂ ਬੰਦ ਹੋ ਗਈਆਂ, ਦੁਕਾਨਾਂ ਹੋ ਗਈਆਂ ਬੰਦ, ਪਰ ਗਾਹਕ ਨਹੀਂ ਮੁੱਕੇ, ਗਾਹਕ ਅਜੇ ਹੈਗੇ ਨੇ। ਉਹ ਜਿਹੜੇ ਸਾਡੇ ਭੈਣ ਭਰਾ ਭੋਲੇ ਭਾਲੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਨੇ, ਜਿਨ੍ਹਾਂ ਨੂੰ ਅਜੇ ਵੀ ਲੱਗਦਾ ਹੈ ਕਿ ਜਾਦੂ ਹੋ ਗਿਆ, ਭੂਤ ਆ ਗਿਆ, ਪ੍ਰੇਤ ਆ ਗਿਆ, ਪਤਾ ਨਹੀਂ ਕੀ ਕੀ ਹੋ ਗਿਆ, ਸਾਧ ਸੰਗਤ ਜੀ ਜਦੋਂ ਆਪਣੇ ਘਰ ਵਿੱਚੋਂ ਦੁਕਾਨਾਂ ਬੰਦ ਹੋ ਗਈਆਂ, ਤੇ ਉਹ ਫਿਰ ਜਿਹੜੇ ਟਾਈਆਂ ਵਾਲੇ ਨਾ, ਉਹਨਾਂ ਨੇ ਉਹ ਦੁਕਾਨਾਂ ਖੋਲ੍ਹ ਲਈਆਂ, ਹੁਣ ਉੱਥੇ ਜਾਂਦੇ ਨੇ ਲੋਕ ਵਿਚਾਰੇ। ਤੇ ਉਹ ਜਿਹੜਾ ਪਖੰਡੀ ਕਹਿੰਦਾ ਨਾ ਭਈ ਪੱਥਰੀ ਵੀ ਕੱਢ ਦਿਆਂਗੇ, ਰਸੌਲੀ ਵੀ ਠੀਕ ਕਰ ਦਿਆਂਗੇ, ਮੱਝ ਵੀ ਚੰਗਾ ਦੁੱਧ ਦੇਣ ਲਾ ਦਿਆਂਗੇ, ਲੰਗੜੇ ਤੁਰਨ ਲਾ ਦਿਆਂਗੇ, ਅੰਨੇ ਵੇਖਣ ਲਾ ਦਿਆਂਗੇ, ਮੁਰਦੇ ਜਿਉਂਦੇ ਕਰ ਦਿਆਂਗੇ। ਜਦੋਂ ਉਹਦਾ ਪਖੰਡ ਦਾ ਪਾਜ ਉੱਗੜਦਾ ਨਾ, ਫਿਰ अदालत विच जो पेश हुंदा है वो ही पखंडी ते उते जाके पता जज सामने की कहिंदा है, जज साहब मेरी लत च राड़ पई है मेरे ते तरस करियो, लोकां ते लंगड़ियां नूं तुरन ला दिंदा है अपनी राड़ क्यों ना ठीक होई, जज साहब मेरी घरवाली बीमार है लोकां नूं ते कहिंदा इत्थे आओ ते मैं ठीक कर देंगा फूक मार के, ओनू कहिंदा मेरे न्याणे निक्के निक्के रुल जाणगे, खालसा जी सानू किदन सोझी आवेगी, ये जिन्ने दंभी ते पखंडी ने जेड़े कहिंदे ने मैं फूक मार के राजी कर देंगा। एक बाबे दे चेले कहिंदे साडे बाबे दे को पैर धो के पी लै ते वह तंदुरुस्त हो जाए, वह बाबे दे उत्ते मुकदमे चलन ते ओनू अदालत विच सद्या, उन्हें अदालत विच एक एफीडेविट बना के दिता, कुछ साल पुरानी गल है, उन्हें कहा जज साहब मैं अदालत विच हाजिर नहीं हो सकता, क्यों, एक तां जी मेरी धड़कन बड़ी वध जांदी है, मेरे कोलों खलोता नहीं जांदा, मैनूं साह चढ़ जांदा, मेरा बीपी वधदा, मैनूं शूगर भी है, मेरियां लत्तां सौं जांदियां ने, दुनिया भर दियां बीमारियां गणा के कहिंदा जज साहब मैनूं अदालत विच पेश होण तों छोट दे दिओ, ते उहदे चेले कहिंदे ने कि साडे बाबे दे पैर ही धो के को पी ले ते उह तंदुरुस्त हो जांदा, इह हाल है। खालसा जी सुचेत होइए तगड़े होइए, मेरा बैद गुरु गोबिंदा, हर हर नाम औखद मुख देवै काटै जम की फंदा, धन गुरु ग्रंथ साहब सच्चे पातशाह ही केवल पूरे वैद ते सच्चे गुरु ने, आ जिहड़े दंभी पखंडी ने ना एक केवल ठग ने, केवल लुटदे पए ने, होर कुछ भी नहीं, तन करके मन करके धन करके शोषण हुंदा है। आप भी जागीए, अपने भैन भरावां नूं भी जगाइए, मगरों जू रोंदे फिरना है, पहला ही बीबीओ भैनों सावधान हो जाइए। ते जिहड़ा लड़ीवार पावन अमृत बचन महाराज जी का इस वेले विचार अधीन चलता पिया है, क्योंकि अष्टपदी है ते शब्द दे सात संगत जी कुछ जिहड़े बंद ने वह पहला आपां विचार लए ने, पिछे आप जी ने श्रवण कर लिया है, ते इतों विचार आरंभ हो रही है। महाराज जी एक पखंडी आ जिहड़ी गल आपां करदे पए आ, एक पखंडी नूं इह उपदेश दिंदे पए ने, उहनूं झिड़कदे पए ने, जिहड़ा आपां बचन पढ़दे हां, सिद्ध छप बैठे परबती कौन जगत कौ पार उतारा, महाराज जी इसे तरह समझाउंदे पए। गुरबाणी च बचन आया ना, पूंवर ताप गेरी के बस्तरा अपदा का मारिया ग्रह ते नस्ता, एहो जे साधु नूं महाराज जी कहिंदे ने, ओए तूं लोकां नूं कहिंदा मैं साधु हाँ मैं त्यागी हाँ, तूं लोकां नूं कहिंदा है कि असीं तां मुक्त हो जाणा है स्वर्गां नूं, ते तुसीं जिहड़े ओह गृहस्थी लोग तुसीं जाणा है नरकां नूं। ये पावन बचन आए ने महाराज गुरु नानक देव सच्चे पातशाह जी दे, ते हजूर ने आख्या इस करके भाई ध्यान मार के वेख अपने आप वल, तू घरों किवें निकलिया है, कि भगती कर ली निकलिया है, ज्यादातर भगती कर ली नहीं निकले होंगे, सात संगत जी घर विच गरीबी है ते प्यो शराबी है, घर विच रोज कलेश लैंदा है, पढ़न विच बच्चे का मन नहीं लगता, ते थोड़ी पढ़ाई जी करके ना स्कूलों घुट पैंदी सी, झिड़कां वजदियां सन, घर भी बुरा हाल सी, वह चला गया फिर बाबियां दे डेरे भी किसी तरह जान सौखी होवे, उत्ते महाराज की कृपा ना ऐसी कला वरती, ऐसा कम चलिया, अंदर भगती भाव नहीं है, अंदर तो केवल दुनियावी पदार्थों की इच्छा है, तो वह फिर बंदा जो बहुत चढ़ाई हो जाती, लोगों के मानता हो जाती, लोग समझते कि बड़ा पहुंचया होया साधु है संत है, उ बाबा जी अपने पिंड चार किले नहीं सन आने, वह चालिया का 400 का मालिक बन जाता है, जिन्हों किसी ने सैकल उधारा नहीं सी देना, वह 2-2 करोड़ दिया गड्डिया का मालिक भी बन जाता, तो नाल सहान भी करता है, कहिंदा मैं किहड़ा विआह कराया, मेरे कहे धीआं पुत ने, लो जी ये जे जायदाद मैनू पंथ ने दिती भी है, संगत ने दिती भी है, तो मैं किहड़ी ये नाल लै जानी, मेरे किहड़े बच्चे ने, तो इस तरह दीआं बातां बंदा करदा, पर पता सारिआं नूं ही है कि भाई अंदर की चलदा पिआ है। तो ऐसे साधु नूं महाराज जी की कहिंदे ने, आओ प्रेम दे नाल श्रवण करिए जी।
अंतर अगन ना गुरबिन बूझै, बाहर पूअर तापै,
बाहर धूणियां ताई फिरदा है सजना, बाहर तू गेरुए बस्तर पा लै ने, अंदर तेरे तृष्णा की अग बुझ नहीं रही, अंदर तृष्णा उही है जिहड़ी गृहस्थियां दी हुंदी है, गृहस्थी कहिंदा मेरे पुत्र धीआं, वह कहिंदा मेरे चेले, गृहस्थी अपनी निजी जायदाद थोड़ी जी बनाउंदा है, ਉਹ ਤਿਆਗੀ ਬਣ ਕੇ ਵੱਡੇ ਡੇਰੇ ਬਣਾ ਲੈਂਦਾ ਹੈ, ਬਹੁਤ ਬਹੁਤ ਐਸ਼ਾਂ ਕਰਦਾ। ਹਜ਼ੂਰ ਕਹਿੰਦੇ ਅੰਦਰ ਵਾਲੀ ਤੇਰੀ ਤ੍ਰਿਸ਼ਨਾ ਦੀ ਅੱਗ ਤੇ ਬੁਝੀ ਨਹੀਂ ਤੇ ਬਾਹਰ ਦਾ ਭੇਖ ਧਾਰਨ ਕਰਕੇ ਸਜਣਾ ਕੀ ਖੱਟ ਲਿਆ।
ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉਂ ਕਰ ਚੀਨਸ ਆਪੈ।
ਗੁਰੂ ਦੀ ਸੇਵਾ ਤੋਂ ਬਗੈਰ ਜੋ ਗੁਰੂ ਦਾ ਬਚਨ ਮੰਨਣਾ, ਗੁਰੂ ਦੇ ਹੁਕਮ ਵਿੱਚ ਭਾਣੇ ਵਿੱਚ ਚੱਲਣਾ, ਗੁਰੂ ਦੀ ਸੇਵਾ ਤੋਂ ਬਗੈਰ ਮੁਕਤੀ ਨਹੀਂ ਹੋਣੀ, ਪਾਰ ਨਹੀਂ ਲੰਘਿਆ ਜਾਣਾ। ਤੇ ਕਿਵੇਂ ਭਾਈ ਆਪਣੇ ਅੰਦਰ ਨੂੰ ਤੂੰ ਜਾਣੇਗਾ ਚੀਨੇਗਾ, ਕਿਵੇਂ ਆਪਣੇ ਸਰੂਪ ਨੂੰ ਪਾ ਲਵੇਂਗਾ।
ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ।
ਹਾਂ, ਨਿੰਦਾ ਕਰਨੀ, ਨਿੰਦਾ ਤਾਂ ਵੈਸੇ ਕੋਈ ਵੀ ਭਲੀ ਨਹੀਂ। ਅੱਜ ਕੱਲ ਇੱਕ ਟਰੈਂਡ ਚੱਲਦਾ ਹੈ, ਕਹਿ ਦਿੰਦੇ ਨੇ ਕਿ ਅਸੀਂ ਜੀ ਸੱਚ ਬੋਲਿਆ। ਨਹੀਂ ਭਾਈ, ਸੱਚ ਉਹ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਠੀਕ ਮੌਕੇ ਤੇ ਠੀਕ ਜਗ੍ਹਾ ਤੇ ਬੋਲਿਆ ਹੋਇਆ ਸੱਚ ਹੀ ਸੱਚ ਹੈ। ਪਿੱਠ ਪਿੱਛੇ ਬੋਲਿਆ ਸੱਚ ਵੀ ਇੱਕ ਤਰ੍ਹਾਂ ਦੀ ਨਿੰਦਾ ਹੀ ਹੈ। ਸਮਾਂ ਲੰਘਾ ਕੇ ਬੋਲਿਆ ਸੱਚ ਵੀ ਇੱਕ ਤਰ੍ਹਾਂ ਦੀ ਨਿੰਦਾ ਹੀ ਹੈ। ਇਸ ਲਈ ਸੱਚ ਬੋਲਣਾ ਬੜਾ ਔਖਾ ਜੇ, ਬਿਲਕੁਲ ਸਮੇਂ ਤੇ ਮੌਕੇ ਤੇ ਮੂੰਹ ਤੇ ਬੋਲਣਾ ਪੈਂਦਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਤੂੰ ਜਿਨ੍ਹਾਂ ਕੋਲੋਂ ਮੰਗਦਾ ਨਾ ਗ੍ਰਸਤੀਆਂ ਕੋਲੋਂ, ਉਹਨਾਂ ਦੀ ਕਰਦਾ ਨਿੰਦਾ ਵੀ ਇਹਨਾਂ ਨਰਕਾਂ ਨੂੰ ਜਾਣਾ ਹੈ। ਤੇ ਇਸ ਪ੍ਰਕਾਰ ਭਾਈ ਤੇਰੇ ਅੰਦਰ ਦੀ ਤਪਸ਼ ਕਿਵੇਂ ਬੁਝੇਗੀ।
ਅੱਠ ਸੱਠ ਤੀਰਥ ਭਰਮ ਵਿਗੁਚੈ ਕਿਉਂ ਮਲ ਧੋਪੈ ਪਾਪੈ।
ਹਜ਼ੂਰ ਨੇ ਫਰਮਾਨ ਕੀਤਾ ਭਾਈ ਭਾਵੇਂ ਅੱਠਾਂ ਅੱਠਾਂ ਤੀਰਥਾਂ ਤੇ ਤੁਰਿਆ ਫਿਰ, ਜੇ ਅੰਦਰ ਤੇਰੇ ਤ੍ਰਿਸ਼ਨਾ ਹੈ, ਅੰਦਰ ਤੇਰੇ ਵਾਸਨਾ ਹੈ, ਤੇ ਚੇਤਾ ਰੱਖੀ ਤੇਰਾ ਮਨ ਪਵਿੱਤਰ ਨਹੀਂ ਹੋਣਾ, ਜਿੱਥੇ ਮਰਜ਼ੀ ਚਲਾ ਜਾਵੀ।
ਸ਼ਾਣੀ ਖਾਕ ਵਿਭੂਤ ਚੜਾਈ ਮਾਇਆ ਕਾ ਮਗ ਜੋ ਹੈ।
ਖਾਕ ਸ਼ਾਣੀ ਵਿਭੂਤ ਚੜਾ ਲਈ ਪਿੰਡੇ ਦੇ ਉੱਤੇ, ਤੇ ਮਾਇਆ ਦੇ ਮਾਰਗ ਤੇ ਅਤੀਤ ਸਦਾਏ ਮਾਇਆ ਕਾ ਮਾਤਾ, ਮਾਇਆ ਦਾ ਉਹ ਮਾਤਿਆ ਹੋਇਆ। ਤੋ ਸਾਧ ਸੰਗਤ ਜੀ, ਅਗਲੇ ਪਦੇ ਦੀ ਜਿਹੜੀ ਉਹ ਕਥਾ ਕੱਲ ਨੂੰ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਸੋ ਇਹ ਤੇ ਆਪਾਂ ਤੀਸਰੇ ਪਦੇ ਤੱਕ ਦੇ ਜਿਹੜੇ ਨੇ ਉਹ ਦਰਸ਼ਨ ਕੀਤੇ ਨੇ। ਸਮੇਂ ਦੀ ਸਮਾਪਤੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਬਖਸ਼ ਲੈਣ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਕ ਰੂਪ ਦੇ ਵਿੱਚ ਹੀ ਸਾਧ ਸੰਗਤ ਜੀ ਰਹਿ ਜਾਂਦੀਆਂ। ਸਤਿਗੁਰੂ ਜੀ ਬਖਸ਼ਣ ਹਾਰੇ, ਗੁਰੂ ਕੀ ਸੰਗਤ ਬਖਸ਼ਣ ਹਾਰੀ, ਮਾਣਯੋਗ ਸਿੰਘ ਸਾਹਿਬਾਨ ਜੀ ਦਾ ਔਰ ਸਾਰੀ ਗੁਰੂ ਕੇ ਵਜ਼ੀਰਾਂ ਦਾ ਅਤਿਅੰਤ ਧੰਨਵਾਦ ਹੈ। ਆਓ ਤੀਸਰੇ ਪਦੇ ਦੇ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰਕੇ ਗੁਰੂ ਚਰਨਾਂ ਦੇ ਵਿੱਚ ਫਤਿਹ ਬੁਲਾਈਏ ਜੀ।
ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ, ਅੱਠ ਸੱਠ ਤੀਰਥ ਭਰਮ ਵਿਗੁਚੈ ਕਿਉਂ ਮਲ ਧੋਪੈ ਪਾਪੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।